جب وزیر خان چڑھ گئے بہت برک کو پیر آئیو پر کے نکت سن گئے شاہ تس تیر.
واہ گرو جی کا خالصہ,
واہ گرو جی کی فتح.
پرم ستکار یوگ سنمان یوگ گرو کا خاص روپ, گرو خالصہ ساد سنگت وڈے پاگ ہن لتا پرتی گرو چرنا چکتر ہو کے حاجریاں پر کے ستگران دا پاون پوتر اتحاس بڑی شردا پاونا نل سربن کر رہے. تن شری گرو ہرگوبند صاحب چھویں پاتشاہ میری پیری دے مالک ستگرو پانچ پیالے پانچ پیر چھٹم پیر بیٹھا گرو پاری ارجن کایا پلٹ کا مورت ہرگوبند سواری چلی پیڑی سوڈیاں روپ دکھاون وارو واری دل پنجن گر سور ماں وڈ جودا بوپار اپکاری. ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਪਾਵਨ ਕਥਾ ਚੱਲ ਰਹੀ. ਬਾਦਸ਼ਾਹ ਜਹਾਂਗੀਰ ਨੇ ਆਪਣਾ ਉਮਰਾਵ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਗਵਾਲੀਅਰ ਦੇ ਕਿਲੇ ਚ ਭੇਜਿਆ. ਇਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ, ਸਤਿਗੁਰੂ ਜੀ ਬਾਦਸ਼ਾਹ ਜਹਾਂਗੀਰ ਆਪ ਜੀ ਨੂੰ ਯਾਦ ਕਰ ਰਿਹਾ, ਬੁਲਾ ਰਿਹਾ, ਆਪ ਜੀ ਦਿੱਲੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ. ਸੁਣ ਕੇ ਸਤਿਗੁਰਾਂ ਨੇ ਜਵਾਬ ਦਿੱਤਾ ਕਿ ਬਾਦਸ਼ਾਹ ਨੂੰ ਕਹਿ ਦਿਓ ਕਿ ਅਸੀਂ ਇੱਥੇ ਬੜੇ ਸੁੱਖ ਨਾਲ ਆਨੰਦ ਨਾਲ ਰਹਿ ਰਹੇ ਹਾਂ, ਸਾਨੂੰ ਇੱਥੇ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਸਮੱਸਿਆ ਨਹੀਂ ਹੈ, ਇਕਾਂਤ ਵਿਚ ਬੈਠੇ ਪਰਮੇਸ਼ਰ ਦਾ ਭਜਨ ਕਰ ਰਹੇ, ਆਪ ਵੀ ਸੁਖੀ ਹੈ ਤੇ ਇੱਥੇ ਜਿਹੜੇ ਕੈਦੀ ਨੇ ਉਹ ਵੀ ਸੁਖੀ ਹਨ ਸਾਡੇ ਇੱਥੇ ਰਹਿਣ ਕਰਕੇ. ਭਲਾ ਇਹੋ ਜਿਹਾ ਸਥਾਨ ਛੱਡ ਕੇ ਸਾਨੂੰ ਕੀ ਲੋੜ ਹੈ ਕਿ ਅਸੀਂ ਕਿਤੇ ਹੋਰ ਜਾਈਏ. ਉਮਰਾਵ ਸੁਣ ਕੇ ਵਾਪਸ ਆ ਗਿਆ, ਬਾਦਸ਼ਾਹ ਨੂੰ ਆ ਕੇ ਸਾਰੀ ਗੱਲ ਗੁਰੂ ਸਾਹਿਬ ਜੀ ਦੀ ਸੁਣਾਈ. ਸੁਣ ਕੇ ਬਾਦਸ਼ਾਹ ਨੇ ਸੋਚਿਆ, ਜਾਪਦਾ ਗੁਰੂ ਸਾਹਿਬ ਮੇਰੇ ਤੋਂ ਨਾਰਾਜ਼ ਨੇ ਕਿ ਮੈਂ ਗੁਰੂ ਸਾਹਿਬ ਨਾਲ ਝੂਠ ਬੋਲਿਆ, ਸ਼ਾਇਦ ਉਸੇ ਕਰਕੇ ਸਤਿਗੁਰੂ ਜੀ ਮੇਰੇ ਤੋਂ ਨਾਰਾਜ਼ ਨੇ, ਆ ਨਹੀਂ ਰਹੇ. ਜੇ ਉਹ ਨਾ ਆਏ ਮੇਰੇ ਤੋਂ ਇਸੇ ਤਰ੍ਹਾਂ ਨਾਰਾਜ਼ ਰਹੇ, ਮੇਰੇ ਤੇ ਪ੍ਰਸੰਨ ਨਾ ਹੋਏ, ਹੋ ਸਕਦਾ ਉਹ ਜਿਹੜਾ ਰਾਤ ਨੂੰ ਡਰ ਪੈ ਮੈਨੂੰ ਵਿਆਪਦਾ ਦੁਬਾਰਾ ਵਿਆਪੇ, ਉਹ ਜਿਹੜੇ ਭਿਆਨਕ ਸ਼ੇਰ ਮੈਨੂੰ ਨਜ਼ਰ ਆਉਂਦੇ ਨੇ ਮੇਰੇ ਪ੍ਰਾਣ ਕਾਤ ਕਰ ਦੇਣ. ਬਾਦਸ਼ਾਹ ਡਰਿਆ ਹੋਇਆ ਇਹਨੇ ਵਜ਼ੀਰ ਖਾਂ ਨੂੰ ਆਪਣੇ ਕੋਲ ਬੁਲਾਇਆ. ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਸੀ. ਵਜ਼ੀਰ ਖਾਂ ਨੇ ਸਤਿਗੁਰਾਂ ਦੇ ਦਰ ਘਰ ਦੀ ਮਹਿਮਾ ਬਾਦਸ਼ਾਹ ਨੂੰ ਸੁਣਾਈ. ਬਾਦਸ਼ਾਹ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ 5000 ਰੁਪਈਆ ਤੇ ਇਕ ਬੜਾ ਕੀਮਤੀ ਸਿਰੇ ਪਾਓ ਵਜ਼ੀਰ ਖਾਂ ਨੂੰ ਦਿੱਤਾ ਹੈ. ਆਖਿਆ, ਵਜ਼ੀਰ ਖਾਂ ਹੁਣ ਤੂੰ ਗਵਾਲੀਅਰ ਦੇ ਕਿਲੇ ਚ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਉਨ੍ਹਾਂ ਨੂੰ ਲੈ ਕੇ ਆ, ਉਹ ਮੇਰੇ ਤੇ ਕਿਰਪਾ ਕਰਨ, ਦਇਆ ਕਰਕੇ ਆ ਕੇ ਮੈਨੂੰ ਦਿੱਲੀ ਚ ਦਰਸ਼ਨ ਦੇਣ. ਵਜ਼ੀਰ ਖਾਂ ਨੇ ਉਸ ਵਕਤ ਬਾਦਸ਼ਾਹ ਦਾ ਹੁਕਮ ਸੁਣਦਿਆਂ ਤਿਆਰੀ ਕੀਤੀ ਹੈ. ਇਧਰ ਜਿਹੜੇ ਰਾਜੇ ਸਨ ਗਵਾਲੀਅਰ ਦੇ ਕਿਲੇ ਚ, ਉਨ੍ਹਾਂ ਨੂੰ ਜਦੋਂ ਖ਼ਬਰ ਹੋਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਬੁਲਾ ਲਿਆ, ਉਹ ਤਾਂ ਹੁਣ ਚਲੇ ਜਾਣਗੇ, ਪਰ ਸਾਡਾ ਕੀ ਬਣੇਗਾ, ਸਾਡੀ ਹੁਣ ਬਾਂਹ ਕੌਣ ਫੜੇਗਾ. ਦੁਖੀ ਹੋ ਕੇ ਸਤਿਗੁਰਾਂ ਦੇ ਚਰਨਾਂ ਚ ਆਏ, ਰੋ ਰੋ ਕੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ, ਮਹਾਰਾਜ ਤੁਹਾਡੇ ਆਉਣ ਕਰਕੇ ਸਾਨੂੰ ਆਸ ਬਣੀ ਸੀ ਕਿ ਤੁਸੀਂ ਸਾਨੂੰ ਇਸ ਕੈਦ ਖਾਨੇ ਚ ਛੁਡਾਓਗੇ, ਕਈ ਤਾਂ ਸਾਡੀ ਆਸ ਵੀ ਖਤਮ ਹੋ ਚੁੱਕੀ ਸੀ, ਕਿਤੇ ਸਾਡਾ ਕੋਈ ਆਸਰਾ ਸਾਨੂੰ ਨਜ਼ਰ ਨਹੀਂ ਸੀ ਆਉਂਦਾ। ਤੇ ਮਹਾਰਾਜ ਆਪ ਜੀ ਵੀ ਚੱਲਿਓ, ਤੁਹਾਡੇ ਬਿਨਾਂ ਹੁਣ ਸਾਡਾ ਇੱਥੇ ਕਿਵੇਂ ਗੁਜ਼ਾਰਾ ਹੋਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਫਿਕਰ ਨਾ ਕਰੋ, ਅਸੀਂ ਇਕੱਲੇ ਨਹੀਂ ਜਾਵਾਂਗੇ, ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਜੇ ਤੁਹਾਨੂੰ ਨਾਲ ਨਾ ਲਿਜਾ ਸਕੇ ਤੇ ਅਸੀਂ ਬਚਨ ਕਰਦੇ ਹਾਂ, ਅਸੀਂ ਵੀ ਇੱਥੇ ਹੀ ਰਹਾਂਗੇ, ਅਸੀਂ ਵੀ ਨਹੀਂ ਜਾਣ ਲੱਗੇ। ਸੁਣ ਕੇ ਰਾਜਿਆਂ ਨੂੰ ਧੀਰਜ ਬਣ ਗਿਆ ਕਿ ਸਤਿਗੁਰਾਂ ਨੇ ਜੋ ਬਚਨ ਕਿਹਾ ਇਹ ਅਟਲ ਹੈ, ਇਹ ਟਲ ਨਹੀਂ ਸਕਦਾ। ਇਸ ਪ੍ਰਕਾਰ ਨਾਲ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿਚ ਖੁਸ਼ੀਆਂ ਵਰਤਾ ਰਹੇ ਨੇ। ਵਜ਼ੀਰ ਖਾਂ ਉਧਰੋਂ ਦਿੱਲੀ ਤੋਂ ਸਤਿਗੁਰਾਂ ਨੂੰ ਮਿਲਣ ਵਾਸਤੇ ਗਵਾਲੀਅਰ ਨੂੰ ਆ ਰਿਹਾ। ਉਥੇ ਗੁਰੂ ਘਰ ਦੀ ਮਹਿਮਾ ਦਾ ਇਕ ਹੋਰ ਪ੍ਰਕਰਨ ਗੁਰੂ ਸਾਹਿਬ ਜੀ ਦੇ ਘਰ ਨਾਲ ਜੁੜਦਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ, ਗੁਰੂ ਸਾਹਿਬ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੁਇਰਾ। ਜਬ ਵਜ਼ੀਰ ਖਾਂ ਚੜ ਗਏ ਬਹੁਤ ਬਰਕ ਕੋ ਪੀਰ।
ਜਦੋਂ ਵਜ਼ੀਰ ਖਾਂ ਦਿੱਲੀ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਵਾਲੀਅਰ ਨੂੰ ਚੱਲ ਪਿਆ, ਇਧਰ ਬਹੁਤ ਲੰਮੀ ਉਮਰ ਦਾ ਧਾਰਨੀ ਇਕ ਮੁਸਲਮਾਨ ਫਕੀਰ, ਜਿਹਦੀ ਬੜੀ ਦੀਰਘ ਆਯੂ ਸੀ, ਬਹੁਤ ਲੰਮੀ ਉਮਰ ਸੀ, ਔਰ ਇਹ ਮੁਸਲਮਾਨ ਪੀਰ ਹੈ।
ਆਯੋ ਪੁਰ ਕੇ ਨਿਕਟ ਸੁਣ ਗਯੋ ਸ਼ਾਤ ਇਸ ਤੀਰ।
ਇਹ ਪੀਰ ਆਪਣੇ ਮਦਰਸੇ ਤੋਂ ਚੱਲ ਕੇ ਦਿੱਲੀ ਦੇ ਨੇੜੇ ਆ ਕੇ ਉਤਰਿਆ। ਦਿੱਲੀ ਦੇ ਨੇੜੇ ਆ ਕੇ ਇਸ ਪੀਰ ਨੇ ਚਰਨ ਪਾਏ ਨੇ। ਇਸ ਮਹਾਂਪੁਰਖ ਦਾ, ਇਸ ਮੁਸਲਮਾਨ ਪੀਰ ਦਾ ਨਾਂ ਹੈ ਸਾਈ ਮੀਆਂ ਮੀਰ। ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਰੀਦ ਹਨ ਸਾਈ ਮੀਆਂ ਮੀਰ ਜੀ। ਇਹ ਦਿੱਲੀ ਆ ਕੇ ਉਤਰੇ ਹੋਏ ਨੇ। ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗਾ ਕਿ ਸਾਡੇ ਇਸਲਾਮ ਧਰਮ ਦੇ ਮਹਾਨ ਮਹਾਂਪੁਰਖ, ਮਹਾਨ ਪੀਰ ਸਾਈ ਮੀਆਂ ਮੀਰ ਜੀ ਆਏ ਨੇ। ਤੋ ਸੁਣ ਕੇ ਬਾਦਸ਼ਾਹ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ, ਇਸ ਮੁਸਲਮਾਨ ਮਹਾਂਪੁਰਖ ਨੂੰ ਮਿਲਣ ਵਾਸਤੇ ਆਇਆ ਹੈ।
ਕਿਉਂ ਪਈ ਮਹਾਬਿਰਧ ਜਰਜਰੀ ਸਰੀਰ।
ਸਾਈ ਮੀਆਂ ਮੀਰ ਜੀ ਜੋ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੇ ਸਨ, ਬਿਰਧ ਅਵਸਥਾ ਸੀ, ਤੇ ਬਿਰਧ ਅਵਸਥਾ ਹੋਣ ਕਰਕੇ ਸਰੀਰ ਵੀ ਜਰਜਰਾ ਹੋ ਚੁੱਕਾ ਸੀ, ਸਾਰੀ ਕਾਇਆ ਸਰੀਰ ਜਰਜਰੀ ਹੋ ਚੁੱਕੀ ਹੈ।
ਅੰਤਰ ਬ੍ਰਿਤੀ ਰਹਿਤ ਸਰ ਤੀਰ।
ਔਰ ਸਾਈ ਮੀਆਂ ਮੀਰ ਜੀ ਅੰਤਰਮੁਖੀ ਬਿਰਤੀ ਕਰਕੇ ਰਹਿੰਦੇ ਨੇ, ਹਰ ਵਕਤ ਸੁਰਤੀ ਅੰਤਰਮੁਖੀ ਰਹਿੰਦੀ ਹੈ। ਦੋ ਪ੍ਰਕਾਰ ਦੀ ਬਿਰਤੀ ਹੁੰਦੀ, ਇੱਕ ਬਾਹਰ ਮੁਖੀ ਹੁੰਦੀ, ਇੱਕ ਅੰਤਰਮੁਖੀ ਹੁੰਦੀ ਹੈ। ਜਦੋਂ ਬਿਰਤੀ ਬਾਹਰ ਮੁਖੀ ਹੁੰਦੀ ਹੈ ਉਦੋਂ ਸੰਕਲਪ ਵਿਕਲਪ ਫੁਰਨੇ ਕਫੁਰਨੇ ਫੁਰਦੇ ਨੇ, ਉਹੀ ਬਿਰਤੀ ਜਦੋਂ ਅੰਤਰਮੁਖੀ ਹੁੰਦੀ ਹੈ ਉਦੋਂ ਫਿਰ ਆਤਮਾ ਦਾ ਆਨੰਦ ਆਉਂਦਾ, ਆਤਮਾ ਦਾ ਰਸ ਆਉਂਦਾ। ਸਾਈ ਮੀਆਂ ਮੀਰ ਜੀ ਦੀ ਸੁਰਤੀ ਅੰਤਰਮੁਖੀ ਰਹਿੰਦੀ ਹੈ, ਹਰ ਵੇਲੇ ਅੰਤਰਮੁਖੀ ਬਿਰਤੀ ਧਾਰਨ ਕਰਕੇ ਧੀਰਜ ਸਮੇਤ ਰਹਿੰਦੇ ਹਨ।
ਯੁਗ ਪਹੁੰਚ ਕੋ ਰੋਮ ਵਿਸਾਲਾ।
ਉਮਰ ਬਹੁਤ ਲੰਮੀ ਸੀ, ਅੱਖਾਂ ਦੇ ਉੱਪਰ ਜਿਹੜੀਆਂ ਭੌਹਾਂ ਨੇ, ਪ੍ਰਵੱਟੇ ਨੇ, ਉਹ ਪ੍ਰਵੱਟੇ ਜਿਹੜੇ ਨੇ ਅੱਖਾਂ ਦੇ ਉੱਪਰ ਤੱਕ ਆਏ ਹੋਏ ਨੇ, ਇੰਨੇ ਵੱਡੇ ਹੋ ਚੁੱਕੇ ਨੇ, ਉਮਰ ਵਡੇਰੀ ਸੀ। ਤੇ ਅੱਖਾਂ ਦੇ ਉੱਪਰਲੇ ਜਿਹੜੇ ਪ੍ਰਵੱਟੇ ਨੇ, ਕੇਸ ਨੇ ਭੌਹਾਂ ਉੱਤੇ, ਉਹ ਵੀ ਬੜੇ ਵਿਸ਼ਾਲ ਹੋ ਕੇ ਅੱਖਾਂ ਦੇ ਉੱਤੇ ਆਏ ਹੋਏ ਨੇ।
ਭਏ ਸਫੈਦ ਚੁੱਕੇ ਚੱਪ ਜਾਲਾ।
ਸਾਰੇ ਪ੍ਰਵੱਟਿਆਂ ਦੇ ਵਾਲ ਚਿੱਟੇ ਤੇ ਝੁਕੇ ਹੋਏ ਹਨ, ਚਿਮਣੀਆਂ ਤੱਕ ਜਿਹੜੀਆਂ ਸਾਡੀਆਂ ਅੱਖਾਂ ਦੀਆਂ ਚਿਮਣੀਆਂ ਨੇ, ਉਥੋਂ ਤੱਕ ਜਿਹੜੇ ਅੱਖਾਂ ਦੇ ਪ੍ਰਵੱਟੇ ਨੇ ਝੁਕੇ ਹੋਏ ਹਨ।
ਮੁੰਦਰ ਤਲੋਚਨ ਉੱਪਰ ਛਾਏ।
ਔਰ ਦੋਵਾਂ ਨੇਤਰਾਂ ਦੇ ਉੱਤੇ ਉਹ ਕੇਸ ਛਾਏ ਹੋਏ ਨੇ, ਦੋਵਾਂ ਨੇਤਰਾਂ ਦੇ ਉੱਤੇ, ਭੌਹਾਂ ਉੱਤੇ ਸਾਰੇ ਕੇਸ ਛਾਏ ਹੋਏ ਹਨ।
ਬੋਲੇ ਕਬੋ ਬਹੁਤ ਬੁਲਾਏ।
ਬਹੁਤਾ ਨਹੀਂ ਬੋਲਦੇ ਸਾਈ ਮੀਆਂ ਮੀਰ ਜੀ, ਜੇ ਕੋਈ ਬਾਰ ਬਾਰ ਬੇਨਤੀ ਕਰਕੇ ਬੁਲਾਵੇ ਤਾਂ ਬੋਲਦੇ, ਨਹੀਂ ਤਾਂ ਚੁੱਪ ਰਹਿੰਦੇ, ਆਨੰਦ ਚ ਰਹਿੰਦੇ ਨੇ, ਆਪਣੇ ਆਨੰਦ ਵਿਚ ਮਸਤ ਰਹਿੰਦੇ ਨੇ। ਇਹ ਵੀ ਇਕ ਪ੍ਰਕਾਰ ਦੀ ਅਵਸਥਾ ਹੈ। جتھے پربھو بھگتی کردیاں کردیاں مون دھارن کرن نو چت کردا ہے، بولن نو چت نہیں کردا۔ سائیں میاں میر جی بہت کٹ بول دے نے، اور جے کوئی بار بار بینتی کرے پھر جا کے بول دے ہن۔
جور جوگ کے بیس بسالا،
یوگ دی سادھنا کردے سی سائیں جی، بہت پاری یوگ اوستھا وچ اروٹ رہندے سن، تے یوگ دی سادھنا کر کے انہاں دی عمر کافی بڈیری ہو چکی سی۔ یوگ دی سادھنا نال سواساں نو دسم دوار چ ٹکا لیندے نے، سواساں جدو دسم دوار چ ٹکا لیندے تے کئی کئی سال اسی طرح عمر لمبی ہو جاندی۔ وہ اس پرکار نال یوگ دے بل نال سائیں میاں میر جی نے اپنی عمر بڑی لمبی کیتی ہوئی ہے۔
وہر جگت سے برتی اٹھائے،
سارے سنسار والوں باہروں جگت والوں اپنی جڑی برتی ہے وہ سائیں میاں میر جی نے اپرام کیتی ہوئی ہے۔ من دی برتی جڑی ہے وہ بڑے پاری پرم براگ دے وچ ٹکی ہوئی ہے۔
لیس آنند رس ہردے ٹکائے،
اور اپنے ہردے وچ اپنی برتی نو ٹکا کے آتما دا آنند رس لیندے ہن، آتما دا آنند رس ماندے ہن۔
جے تکشا پئے تن آگے، راک ادب پد پنکج لاگے،
بادشاہ جہانگیر تو پہلا جننے بادشاہ ہوئے نے او سارے بادشاہ سائیں میاں میر جی دا بڑا ادب رکھدے رہے نے۔ جننے بھی مسلمان بادشاہ سن، نواب سن، سارے اسلام دھرم وچ سائیں میاں میر جی نو خدا دا ہی روپ جاندے سی، مہان پیر جان کے سارا اسلام دھرم انہاں دی پوجا کردا سی۔ بادشاہ تو پہلا جہانگیر تو جننے بادشاہ شاہ ہوئے نے او سب سائیں میاں میر جی دا بڑا پاری ادب رکھ دے رہے نے، ستکار رکھ دے رہے نے۔
چڑھے پالکی پر اسوارے، شاہ چلے پد ساتھ اگارے،
اینا ادب رکھ دے سی او بادشاہ سائیں میاں میر جی دا کہ جدوں سائیں میاں میر جی پالکی چ سوار ہو کے چل دے سن تے بادشاہ نال ننگے پیری پیراں تو جتی لا کے پیدل ٹر کے جایا کردا سی۔ اتنا ادب اتنا ستکار سائیں میاں میر جی دا کردے سی کہ جدوں سائیں میاں میر جی نے پالکی چ سوار ہو کے جانا تے جڑے بادشاہ سن ہندوستان دے، چاہے ہور نواب اہلکار ہندے سن، او نال پیدل ٹر کے جاندے سی، پیراں تو جوڑا وی لا کے ننگے پیری جاندے سن۔
او شردا راکت ارمائے،
جننے بادشاہ سن او سائیں جی تے بڑی پاری شردا، بہت پاری وشواس پریم اپنے ہردے چ دھارن کر کے رکھ دے سن۔
گیو شاہ تب تس کے پائے،
اس وقت بادشاہ جہانگیر نو جدوں پتہ لگا کہ ایڈی بڑی مہان ہستی جنہ دے درشن کرن واسطے بادشاہ انہاں دے مدرسے پی انہاں دے ڈیرے جاندے نے، او آپ چل کے دلی آئے نے، اے سن کے بادشاہ درشن کرن واسطے سائیں میاں میر جی نال ملاقات کرن واسطے انہاں دے ادب نو مکھ رکھدیاں انہاں کول ملن واسطے آیا۔
کری بندگی بیٹھی ہو جائے،
اور بڑے پیار نال جا کے سائیں میاں میر جی دے چرناں تے جہانگیر نے مسا ٹیکیا، نمسکار کیتی، وندنا کیتی ہے۔
سرب نرن کی بھیر ہٹائے،
بادشاہ دے نال جننے اہلکار وزیر افسر سی سارے نو بادشاہ نے دور کر دتا، کہندا بھی میرے نال کوئی نہ ہووے، میں پیر جی کول کچھ سمے لئی اکلا بیٹھنا چاہندا ہاں، ایکانت وچ کچھ سمے لئی انہاں دی سنگت کرنا چاہندا ہاں۔ اے کہہ کے بادشاہ نے جننے نال دے اپنے ساتھی اہلکار سپاہی سن سب نو دور ہٹا دتا، پیچھے کر دتا ہے۔
جہانگیر ایک دوجو پیر اپر نہ رکھیو اپنے تیر،
ایک بادشاہ جہانگیر ہے تے دوجے سائیں میاں میر جی نے، تیجا بندہ کوئی نہیں اپنے نیڑے رکھیا، جننے سن سب نو باہر کڈ دتا، اٹھا کے باہر بھیج دتا کہ اسی ایکانت وچ رہ کے کچھ بچن کرنا چاہندے ہاں۔ ایک جہانگیر بادشاہ ہے، دوجے سائیں میاں میر جی نے، تیجا کوئی نہیں۔
بوجت پیو سنت کے لچھن،
اس وقت بادشاہ سائیں میاں میر جی نو بینتی کر کے سنتاں دے لچھن پچھن لگا، کہن لگا پیر جی آپ جی بندگی والے مہاپرکھ ہو، سنت لوک ہو، آپ جی کرپا کر کے مینو سنتاں دے لچھن دسو کہ سنتاں دے لچھن کی ہن۔
کہو پیر جی ہے جو بچھن،
مہاپرکھ پرمیشر دی بھگتی رنگ ترنگے ہندے نے، انہاں دیاں نشانیاں کی نے، انہاں دے چین ورن کس طرح دے ہن۔
جس تے سکھی رہ تج شوک،
کہ جس دے نال او سکھی رہندے نے ست پرکھ مہاپرکھ، انہاں نوں کسے پرکار دا کوئی شوک نہیں ویاپدا، کسے پرکار دا کوئی دکھ انہاں نوں نہیں ویاپدا، جس تے او مہان سکھ تے آنند نو مان دے ہن۔
ہوت نہ دین دونوں لوک،
دوواں لوکاں وچ انہاں نو دین نہیں ہونا پیندا، دوواں جہاناں وچ انہاں نو دین نہیں ہونا پیندا، نہ ہی دکھی ہونا پیندا۔ او سنتاں دے لچھن کس طرح دے نے، انہاں دیاں نشانیاں کی ہن؟
کہے پیر سن سنتن بھوکھن، سب وکار تے رہ ادکھن۔
بادشاہ دی اے بینتی سن کے سائیں جی بولے، کہن لگے بادشاہ سن، جڑے سنت لوگ نے انہاں دا اے بھوکھن ہے، انہاں دا اے شنگار ہے، انہاں واسطے اے گہنا ہے کہ دنیا دے جتنے وکار نے انہاں سارے وکاراں نوں تیاگ کے انہاں تو نرلیپ ہو کے رہندے نے۔ جو بندگی والے سنت لوک نے، انہاں دا اے سبھا ہے، انہاں دا اے گہنا ہے کہ سارے وکاراں نوں تیاگ کے او ادوکھن ہو کے، دوشاں تو رہت ہو کے رہندے ہن۔
روک باشنا چا مٹائے،
او اپنیاں ساریاں واشناواں نوں روک کے اپنے اندر دیاں ساریاں چاہناں نوں مٹا دیندے ہن۔ ساریاں چاہناں، ساریاں واشناواں انہاں سنتاں دے ہردیاں چوں مٹ جاندیاں نے، کسے پرکار دی چاہنا واشنا انہاں اندر نہیں رہندی۔
پے اچا ایک لیو لائے،
چاہنا تو اچا ہو کے پاو، چاہنا تو رہت ہو کے او صرف ایک نرنکار نال خدا نال اپنی لیو لا کے رکھ دے نے، ایک خدا نال اللہ نال ہی اپنی لب لا کے رکھ دے ہن۔
شیتل پیو ردا نشکام،
ہردا سنسار دے پدارتھاں دی ترشنا والوں بالکل ٹھنڈا تے شیتل ہو جاندا ہے۔ انہاں دا ہردا جتھے شیتل ہو جاندا ہے، اوتھے او بالکل نشکام ہو جاندے نے، انہاں نوں کسے پرکار دی کوئی کامنا نہیں رہ جاندی۔
سہجا برتی سی کو نام،
اس نوں سہجا برتی کہندے نے۔ اے بادشاہ، اس نوں سہج برتی کہندے نے، اسے نوں تریا پد وی کہندے نے۔ تریا اوستھا جڑی تین گنا تو اوپر دی اوستھا ہے نا، جتھے نہ ہرک ہے نہ سوگ ہے، جتھے نہ دھوپ نہ چھام دا احساس ہے، جتھے کوئی واشنا نہیں، کوئی چاہنا نہیں، کوئی کامنا نہیں، اینو سہجا برتی کہندے ہن، سہجا برتی دا آنند کہندے ہن۔
جیون مکت اوستھا اے،
اسے نو جیون مکت اوستھا وی کہندے نے۔ جڑی جیون مکت اوستھا نا، جیوندیا جی مکت ہون دی، ایک تاں کہندے مر کے مکت ہوندے، مر کے نہیں، جڑے ست پرکھ نے او جیوندیا جی مکت ہو جاندے نے۔ اس اوستھا نو جیون مکت اوستھا آخدے ہن۔
میں اتھان فرنو بد کے،
انہاں دے من وچ کسے وی پرکار دا فرنا اٹھدا ہی نہیں، اتھان ہی نہیں ہوندا کسے فرنے دا انہاں دے ہردے چ، او کسے پرکار دا سنکلپ اپنے ہردے چ پیدا ہی نہیں ہون دیندے۔
مرتک منند جگت میں
رہندے نے، جگت وچ جویں کوئی مردہ رہندا ہے، مردہ ہے نا، ہن مردے دے اندر تھوڑی کوئی فرنا پیدا ہوندا ہے، مردے چ نہ کوئی واشنا ہے، مردے وچ نہ کام ہے، مردے چ نہ کرودھ ہے، مردے نو گالاں کڈی جاؤ نو کوئی غصہ نہیں، مردے اگے پدارتھ لیا کے رکھ دیو مردے نو کوئی پدارتھ دا لالچ نہیں ہونا کہ میرے کول ہونا چاہیدا ہے، مردے کول دے تیاں پتر بچے سربندی روئی جان تو ہتھڑے مار کے مردے نو موہ تھوڑی آؤں دا کہ میرے بچے نے۔ کہندے جی ایداں جڑے مہاپرکھ سنت نے، اے بادشاہ، او مردے دے سمان، مردے دے منند ہو جاندے نے۔ بھائی صاحب، بھائی گرداس جی دا بھی کتھن ہے، مردہ ہوئے مرید نہ گلی ہو بنا، مردہ تے مرید دوویں اکو ہی ہن، مردہ جڑا ہے وہ مرید دے سمان ہو مرید مردے دے سمان ہو جائے اس پرکار وہ جگت وچ رہندے ہن
سب رس تج آتم رس لے
سارے رساں نوں تج کے سارے رساں دا تیاگ کر کے وہ سنت و مہاپرکھ صرف اپنی آتما دا رس ماندے ہن وہ صرف اپنی آتما دا رس آتما دا آنند لیندے ہن
جدا آنند میں پائے بسیر
جدا آنند وچ جتھے خدا ہی خدا ہے اللہ ہی اللہ ہور کوئی ہے نہیں اسے جدا آنند وچ وہ اپنا بسیرا کردے نے
ترن سم اپر رسن کو ہیرے
جنے رس نے انہاں نوں کھا دے تنکے دے سمان جان کے تیاگ دیندے جویں کھا دے تنکے نال کوئی کی سنے کردا دنیا دے جننے رس نے انہاں رساں نوں کھا دے اک تنکے دے سمان جان کے انہاں نوں تیاگ دیندے ہن
من رکھی چھتلے پر جائے
اپنے من تے اپنیاں اندریاں نوں قابو چ کر لیندے نے اندریاں بھی قابو چ ہو جاندیاں پنج گیان اندریاں پنج کرم اندریاں پھر انہاں اندریاں تے کنٹرول کرن والا ہے من او من تے اندریاں نوں سب نوں اپنے بس وچ کر لیندے ہن
جگ برتن سہجے سدھ پائے
سنسار دی برتن انہاں دی ستے سدھ ہندی ہے او ستے ہندی جاندی ہے بھاو پدارتھ ستے ہی انہاں نوں پراپت ہندے جاندے نے انہاں نوں کسے پدارتھ دی اچھا نہیں ہندی پر پھر بھی انہاں نوں پدارتھ ملدے چلے جاندے نے ستے سدھ سنسار دی برتن جگت دی برتن انہاں دی چلدی رہندی ہے
جتن جور تے کرے نہ کوئی
کسے پدارتھ نوں پراپت کرن واسطے کوئی یتن جا جور نہیں کر دے جویں اسی جور لاونے ہاں بھی سانو اے چیز مل جے آ ود پدوی مل جے آ اوستھا مل جے اے پدارتھ مل جے مہاپرکھ سادھو کسے چیز نوں پراپت کرن واسطے جتن جا جور نہیں لاؤندے وہ وستو انہاں نوں ستے سدھ اپنے آپ ہی پراپت ہو جاندی ہے وہ جان لیندے نے ملنا وہی ہے جو ساڈے پراربدھ کرماں وچ لکھیا ہوا ہے اس کر کے مہاپرکھاں نوں نریتن ہی نر اپا کیتے ہیں ہی سب کچھ پراپت ہوندا چلیا جاندا ہے
مرکی لہر بلہ سب ہوئے
انہاں دے ہردے دیاں جیڑیاں لہراں نے لہراں ہی اٹھ دیاں نے نا ہن بھی آپاں ایتھے بیٹھے کتھا سن رہے ہیں پر ساڈے من چ لہراں اٹھ رہی ہیں لہراں اٹھ رہی ہیں جویں سروور وچ لہراں اٹھ دیا نے ادا ساڈے من چ لہراں اٹھ دیا نے لہراں اٹھ رہی ہیں کہ پتا نہیں کی ہوئے گا میں جا کے اے کام کرنا سی وہ کام ہوئے گا کہ نہیں ہوئے گا ایتھے بیٹھے ہیں کام تاں چیتے آ ہی رہے نے نا کئی پھرنے کئی سنکلپ کدے کیدا خیال آ گیا کدے کس دا خیال آ گیا یہ ساریاں ساڈے من دیاں لہراں نے پر مہاراج بھائی سائیں میاں میر جی کہندے بادشاہ جڑے مہاپرکھ ہندے نے انہاں دے ہردے دیاں جنیاں لہراں ہن نا وہ سب ولے ہو جاندیاں انہاں دے ہردے چ کدے کسے پرکار دی کوئی لہر پیدا نہیں ہندی
کرامات سب لیتا پاوے
کرامات عظمت شکتیاں نے ساریاں انہاں چ لے ہو جاندیاں مل جاندیاں انہاں نوں پر وہ کرامات پچھے دوڑ دے نہیں سنت لوگ اے سارے سنتاں دے لکشن ہی دس رہے نے سائیں میاں میر جی کہ سنت کہو جے ہندے نے جڑے مہاپرکھ سنت نے کرامات انہاں دے وچ ہی لے ہو جاندیاں نے وہ کرامات دے پیچھے نہیں دوڑ دے سگوں وہ کرامات عظمت انہاں دے پیچھے دوڑیاں پھردیاں نے
پھرنو اے نہ کان لگاوے
نہ ہی اپنے ہردے چ کسے پرکار دا پھرنا پھرن دیندے نے تے نہ ہی وہ کسے تھاں اپنی کرامات نوں لگاوندے ہن
تینے انت بل بڈ ہوئے جاوے پھوک مار برہمند اڈاوے
انہاں وچ ایڈی وڈی طاقت آ جاندی ہے اتنا بھاری بل انہاں دے اندر آ جاندا ہے کہ اپنی ایک پھوک نال سارے برہمنڈ نوں اڈا سکدے نے اتنا بل اتنی طاقت انہاں وچ آ جاندی ہے کہ اپنی صرف ایک پھوک دے نال وہ سارے برہمنڈ نوں اڈا سکدے ہن
سس سورج کے ڈکرے کرے
سورج تے چندرما دے ڈکرے کر کے رکھ دین سورج تے چندرما نوں توڑ کے ٹکڑیاں وچ ونڈ دین
سارے توڑ ترت کر ترے
آکاش دے وچوں تاریاں نوں توڑ کے زمین تے سٹ دین اینی طاقت انہاں وچ آ جاندی ہے کہ آکاش دے چمک دے تاریاں نو بھی توڑ کے زمین تے لیا رکھن
پرانت نج برت نبھائے پرتھم جو پھرنا دیو مٹائے
پرنتو او ماں پرکھ ایسا کر دے نہیں او اپنا نج برت نبھاؤ دے نے کیونکہ انہاں دے اندر پھرنا اٹھ دا ہی نہیں کوئی جو پھرنا کرن سنسار ختم ہو جائے تے ختم ہو جائے پر او پھرنا پیدا ہی نہیں ہون دیندے اس کر کے او اپنے اس نج برت نو جڑا پھرنا پیدا ہی نہیں ہوندا اس برت نو نبھاؤندے نے پالدے ہن
پھرنا اٹھے ہردے میں جب اس پد تے اتھان ہوئے تو
جدو ہردے وچوں پھرنا اٹھدا ہے نا کوئی سنکلپ کوئی وکلپ جاں کوئی منورتھ پیدا ہوندا ہے پھر ایہو جی اوستھا تو اتھان ہو جاندا ہے پھر ایہو جی اوستھا نہیں رہندی جڑی اوپر دسی ہے جدو پھرنا کفرنا اٹھن لگ پوے سنکلپ پیدا ہون لگ جان اس وقت پھر ایسی جیون مکت والی اوستھا دا آنند نہیں رہندا
نج پھرنے پر چرتا تہار
اس کر کے وہ ماں پرکھ اپنے پھرنیاں تے سچیت رہندے نے وہ اپنے پھرنیاں تے سنکلپاں تے قابو پا کے رکھدے نے
ہوئے سچیت رہ چوکی دار
جے کوئی چونکی دار پہرا دیندا نا ایدا ماں پرکھ اپنے من تے پہرا دیندے رہندے نے ہر ویلے وہ اپنے من چ کوئی پھرنا پیدا ہی نہیں ہون دیندے چونکی دار دی نیائی اپنے من دا پہرا دیندے نے وہ اپنے من نو سچیت ہو کے ہر وقت پہرا دے کے من تے قابو پا کے رکھدے نے
مت پھرنا کب اٹھے ہمارو اٹھن نہ دیت رہے من مارو
پہرے دار ہو کے اپنے من تے پہرا دیندے نے چونکی دار بن کے کہ متا ساڈے من تے کوئی پھرنا پیدا ہو گئے متا ساڈے من چ کسی پرکار دا کوئی سنکلپ پیدا ہووے او اپنے من چ پھرنا اٹھن ہی نہیں دیندے اس طرح من نو او مار لیندے نے اینوں کہندے نے من مارنا من مارے بنا بھگت نہ ہوئی من نو مارے بنا پرمیشر دی بھگتی نہیں ہوندی تے ماں پرکھ ست پرکھ اپنے من دے پھرنیاں نو ختم کر کے من ہی مار لیندے نے جدو من مر جاتا پھر بھگتی کی آرمبتا ہوں اتو اصلی بھگتی کی پرارمبتا ہے اس کر کے ماں پرکھ سادھو اپنے من اس پرکار نال مار لیندے ہن
پائے اوستھا مرتک منند
کہندے نے مردیاں دے سمان اوستھا پراپت کر لینی مردے چ بھی پھرنا نہیں نہ اٹھدا جیویں پہلا اوپر دسیا کہ مردے چ کوئی پھرنا نہیں آؤں کوئی سنکلپ نہیں آؤں ایدا مردے دے سمان مردے دے مانند او ایہو جی اوستھا نو پراپت کر دے ہن
مگن رہن نت برہم آنند
سدا برہم آنند وچ مگن رہندے نے نو کہندے نے جیوندیاں جی مر جانا جیوندیاں جی اپنے اندروں آپا مار لینا ایدا اپنا آپا مار کے او سدا واسطے برہم آنند وچ آتما دے پرم آنند وچ اپنی سرت نو اپنی ورتی نو ٹکا کے رکھدے ہن
جیویں شری رام داس کے نندن شری ارجن دکھ دوک نکندن
بادشاہ ہن میں تینوں دس دیاں کہ ایہو جے سنت کیڑے سن جنہاں دے میں درشن کیتے نے او سن تن گرو رام داس صاحب دے سپتر گرو ارجن دیو صاحب جی مہاراج جے تو آکھے کہ ایہو جے سنت کون سن او سنت سی دھن گرو ارجن دیو صاحب پنجویں پاتشاہ مہاراج جو شری گرو رام داس صاحب دے سپتر سن جنہاں نے اپنے اندروں سارے دوشاں نوں نورت کر دتا ہویا سی جیڑا انہاں دی شرن چ پیندا سی او دے بھی دوش ناس کر دندے سن
لاہور میں جب قید پرے ہیں
او جدوں لاہور آئے سی بادشاہ تینوں ملن واسطے ایتھے لاہور آ کے او چندو دی قید وچ آ کے پئے
نر دشتن بو تنگ کرے
دشت لوکاں نے انہاں نو بڑا تنگ کیتا ہے بادشاہ تیرے راج وچ ظلم ہویا ہے تیرے راج وچ پاپ ہویا ہے دشت لوکاں نے دھن گرو ارجن دیو صاحب سچے پاتشاہ جی نو بڑا تنگ کیتا انہاں نو بڑے تسیحے تے تشدد دتے ہن
لاکھ درب دیو شبتن دیو
تک کیا کہندے جے سونا تے ساون واسطے تانوں ایک لاکھ روپیہ دینا پوے گا.
پان کرو تو بھی لکھ لیو.
پانی پینا تے پانی پین واسطے بھی تانوں ایک لاکھ روپیہ دینا پائے گا تا پانی پین نو ملے گا.
سن گر کہو نہ کھائے نہ پیوے.
اگو ایہو جے رس وچ ٹکے ہوئے سن, ایہو جے سنت سن کہ انہاں نے بھی اگوں جواب دے دیتا, آخیا چندو اسی نہ اج تو بعد کچھ کھاواں گے تے نہ ہی پیواں گے.
میں سپتے ایک تھل تھیر تھائے جیویں
نہ ہی اسی آرام کرانگے, ایک تھان تے چونکڑا مار کے بیٹھے رہانگے.
اوتے سنگ سکھ پک دکھ لے.
انہاں دے نال انہاں دے بڑے پیارے پنج سکھ سی جڑے نال سامنے قید کیتے ہوئے سی. ایک پاسے ستگرو جی نو بٹھایا ہوا, باہرلے پاسے ڈیوڑی کول ایک کمرہ سی, سلاکھاں سن انہاں پچھے انہاں پنجاں سکھاں نو رسیاں نال بن کے جوڑیا ہوا. او جڑے پنج سکھ سی انہاں نے جدوں گرو ارجن صاحب تے تسیے ہوندے ویکھے تے ویکھ کے انہاں سکھاں نے بڑا دکھ بنایا, انہاں نو بڑا ڈاڈا دکھ لگا.
جیٹھو اپر پیرانا کہو.
انہاں سکھاں دے نا سی, ایک دا نا سی بھائی جیٹھا, دوجا سی بھائی پرانا.
جے اب ہووے حکم ادور لاپور دلی کر دے چور.
انہاں نے بینتی کیتی بھائی جیٹھا جی ہونا بھائی پرانا جی ہونا نے کہ ہے گرو ارجن صاحب جگت ناتھ جے ہن تہاڈی آگیا ہو جائے تے اسی دلی تے لاہور دوہاں نوں تلیاں تے رکھ کے چور کر کے رکھ دئیے. انہاں نے پنجویں پادشاہ نو عیسائی میاں میر بادشاہ نو ساری حقیقت دس رہا سنا رہا کہ بادشاہ انہاں دے سکھ بھی یہو جے عجبتی سی کہ انہاں نے آکھیا مہاراج جی آگیا ہوئے تے دلی تے لاہور نو ہنے چور کر کے رکھ دئیے.
اے کیا وقت اب گیا کرے.
مہاراج یہ چیز ہی کی نے چندو ورگے جڑے تہاڈی اوگیا کر رہے نے, تہاڈا انادر کر رہے ہن.
کرو ناش نے تھرتا دھرے.
مہاراج انہاں دا ناش کر دنیا, ویکھدیاں ویکھدیاں انہاں نوں ختم کر دینا, اے تا ہن تھرن گے بھی نہیں ٹکن گے بھی نہیں.
کہو گرو تم کتتے پائے پرب لینی تم سیو کمائے.
جدو ستگراں نے انہاں نوں پچھیا بھائی جیٹھا جی یہ شکتی تہاڈے کول کتھوں آئی ہے, بھائی پرانا جی یہ کرامات تہاڈے کول کتھوں آئی ہے, تے انہاں نے بینتی کیتی ستگرو تہاڈی سیوا کر کے پراپت کیتی, تہاڈی سیوا کر کے سانو یہ شکتیاں ملیاں نے.
غلط سیو لینس جس پائے تین میں شکت اے کہنا.
گرو ارجن صاحب نے انہاں نوں کہا جنہاں دی سیوا کر کے تہانوں یہ شکتیاں ملیاں نے انہاں وچ کوئی شکتی ہے کہ نہیں؟ جنہاں دی سیوا کر کے تہانوں یہ شکتی ملی ہے انہاں وچ بھی کوئی شکتی ہے کہ نہیں؟
اے پربھو تم میں شکت انت آد نہ انت مہا بھگوانت.
آخیا ہے پربھو جی تہاڈے چ انت شکتی ہے, انت جڑا انتی کوئی نہیں, ماپی نہیں جا سکتی, تولی نہیں جا سکتی, اتنی مہان بینت شکتی دے تسی مالک ہو کہ جس شکتی دا نہ کوئی آد ہے تے نہ ہی کوئی انت ہے.
حکم پیو کر توشن دھرنے.
پھر حکم ہویا, ستگرو نے انہاں سکھاں نوں حکم کیتا, کہندے بھائی جے تسی جان دے ہو نا اے گل تے پھر چپ رہو, کسے نے نہیں بولنا.
کارن سرب آپ ہے کرنے.
سارے کارن آپ ہی کرنے ہن, اے ساری لیلا ساڈی اپنی رچی ہوئی ہے.
پن میں سنیو سزائن دیت مون گرو سب ہی سہ لیت.
بادشاہ پھر میں اے ویکھیا تے سنیا ہے کہ گرو ارجن صاحب نو جننے تسیے دتے گئے, چاہے تتی تبی تے انہاں نو بٹھایا, دیگ دے پانی چ ابالیا, تپدا ریتا انہاں دے تن تے پایا, جننے تسیے انہاں نو دتے گئے او چپ کر کے سارے تسیے شریر تے چلدے رہے, رسنا تو سی تک نہیں اپنے اچارن کیتے. ادا اڑول ہو کے سارے تسیے چپ رہ کے شریر تے سہن کیتے ہن.
درشن ات گئے تین پات ਬੰਦਤ ਚਰਨ ਕਰੀ ਅਰਦਾਸ।
ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ ਉੱਥੇ ਜਦੋਂ ਕੈਦ ਸਨ, ਤੇ ਉਸ ਵਕਤ ਜਦੋਂ ਤਸੀਹੇ ਚੱਲ ਰਹੇ ਸਨ ਤੇ ਦਰਸ਼ਨ ਕਰਨ ਵਾਸਤੇ ਬਾਦਸ਼ਾਹ, ਮੈਂ ਵੀ ਉਹਨਾਂ ਕੋਲ ਗਿਆ ਸੀ ਤੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਬੰਦੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਮੈਂ ਉਹਨਾਂ ਨੂੰ ਅਰਦਾਸ ਕੀਤੀ।
ਸ੍ਰੀ ਗੁਰੂ ਅਰਜਨ ਜੀ ਧੰਨ ਧੰਨ, ਤੁਮ ਸਮ ਜਗ ਮੈਂ ਪੁਰਖ ਨਾ ਅੰਨ।
ਸਤਿਗੁਰੂ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ, ਤੁਹਾਡੇ ਸਮਾਨ ਇਸ ਜਗਤ ਵਿਚ ਕੋਈ ਅੰਨਿਆ ਪੁਰਖ ਨਹੀਂ ਹੋ ਸਕਦਾ, ਕੋਈ ਹੋਰ ਪੁਰਖ ਨਹੀਂ ਹੋ ਸਕਦਾ।
ਏਕ ਸੂਰਤਾ ਰਾਵ ਰਮਾਈ ਅਪਰ ਕਿਸੀ ਮੈਂ ਪਈਅਤ ਨਾ
ਏ। ਸੂਰਤਾ ਸਿਰਫ ਤੁਹਾਡੇ ਵਿਚ ਹੈ, ਕਿਸੇ ਹੋਰ ਵਿਚ ਨਹੀਂ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇੰਨੇ ਤਸੀਹੇ ਚੱਲਣੇ, ਇਹੋ ਜੀ ਸੂਰਤਾ ਸਿਰਫ ਇੱਕ ਤੁਹਾਡੇ ਵਿਚ ਹੈ, ਕਿਸੇ ਹੋਰ ਵਿਚ ਐਸੀ ਸੂਰਤਾ ਪਈਅਤ ਨਾ ਹੀ ਨਜ਼ਰ ਨਹੀਂ ਆਉਂਦੀ।
ਸੁਣ ਇਮਸ਼ਾ ਰਿਦਾ ਦਗ ਡੋਲਾ ਪੀਰ ਸੰਗ ਕਰ ਜੋਰਤ ਬੋਲਾ।
ਅੱਛਾ, ਜਹਾਂਗੀਰ ਨੇ ਜਦੋਂ ਸਾਈ ਮੀਆਂ ਮੀਰ ਕੋਲੋਂ ਸੁਣਿਆ ਕਿ ਗੁਰੂ ਅਰਜਨ ਸਾਹਿਬ ਤੇ ਇੰਨੇ ਤਸੀਹੇ ਹੋਏ, ਕਿਤਨੇ ਤਸ਼ੱਦਦ ਹੋਏ, ਤੇ ਸੁਣ ਕੇ ਉਸ ਵੇਲੇ ਬਾਦਸ਼ਾਹ ਦਾ ਹਿਰਦਾ ਡੋਲਿਆ, ਇਹਦਾ ਹਿਰਦਾ ਡਗਡੋਲਿਆ, ਤੇ ਸਾਈ ਮੀਆਂ ਮੀਰ ਨੂੰ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ,
ਪੂਰਬ ਹਮ ਕੋ ਸੁਧ ਨਾ ਦਈ ਐਸੇ ਮਾਂ ਪੁਰਖ ਸੁਖਮਈ।
ਕਹਿਣ ਲੱਗਾ, ਪੀਰ ਜੀ ਗਲਤੀ ਹੋਈ ਹੈ ਸਾਡੇ ਕੋਲੋਂ ਬੜੀ ਵੱਡੀ, ਕਿ ਪਹਿਲਾਂ ਮੈਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਉਹ ਇਤਨੇ ਵੱਡੇ ਮਹਾਂਪੁਰਖ ਸਨ। ਮੈਨੂੰ ਪਹਿਲਾਂ ਕਿਸੇ ਨੇ ਦੱਸਿਆ ਨਹੀਂ, ਉਹਨਾਂ ਦੀ ਮਹਿਮਾ ਬਾਰੇ ਕਿਸੇ ਨੇ ਆਪਣੇ ਨੇ ਦਰਸਾਇਆ ਹੀ ਨਹੀਂ, ਕਿਸੇ ਨੇ ਮੈਨੂੰ ਉਹਨਾਂ ਬਾਰੇ ਸੁਧ ਨਹੀਂ ਦਿੱਤੀ।
ਮਹਿਮਾ ਕਬ ਕਈ ਸੁਣਾਏ ਗੁਜ਼ਰ ਗਈ ਪਰ ਆਜ ਬਤਾਏ।
ਮਹਿਮਾ ਕਦੇ ਕਿਸੇ ਨੇ ਕਹਿ ਕੇ ਸੁਣਾਈ ਨਹੀਂ, ਚਲੋ ਹੁਣ ਗੁਜ਼ਰ ਗਈ ਜੋ ਹੋਣਾ ਸੀ, ਪਰ ਹੁਣ ਤੁਸੀਂ ਅੱਜ ਆਪ ਜੀ ਨੇ ਉਹਨਾਂ ਦੀ ਉਪਮਾ ਕਰਕੇ ਮੈਨੂੰ ਦੱਸਿਆ, ਉਹਨਾਂ ਦੀ ਵਡਿਆਈ ਕਰਕੇ ਸੁਣਾਇਆ ਹੈ।
ਕਹੋ ਪੀਰ ਤੁਮ ਦੁਨੀਆ ਨਰੋ ਕਿਆ ਮਹਿਮਾ ਲੱਖ ਤਾਰਤ ਉਰੋ।
ਸਾਈ ਮੀਆਂ ਮੀਰ ਜੀ ਕਹਿੰਦੇ, ਬਾਦਸ਼ਾਹ ਤੂੰ ਦੁਨਿਆਵੀ ਬੰਦਾ, ਦੁਨੀਆਂ ਦੇ ਪਦਾਰਥਾਂ ਦੀ ਤੈਨੂੰ ਸੋਝੀ ਹੈ, ਦੁਨੀਆਂ ਦੀ ਸੋਝੀ ਹੈ, ਤੂੰ ਉਹਨਾਂ ਦੀ ਮਹਿਮਾ ਕੀ ਜਾਣਨੀ ਸੀ। ਸਾਈ ਮੀਆਂ ਮੀਰ ਜੀ, ਮਹਾਂਪੁਰਖ ਤਾਂ ਨਿਡਰ ਹੁੰਦੇ, ਨਿਰਭਉ ਹੁੰਦੇ, ਬਾਦਸ਼ਾਹ ਸੀ, ਪਰ ਉਹ ਬੇਫਿਕਰ ਹੋ ਕੇ ਗੱਲ ਕਰ ਰਹੇ ਨੇ, ਬੇਪਰਵਾਹ ਹੋ ਕੇ ਗੱਲ ਕਰ ਰਹੇ ਨੇ ਕਿ ਬਾਦਸ਼ਾਹ ਤੂੰ ਇੱਕ ਦੁਨੀਆਂ ਦਾ ਸਧਾਰਨ ਜਿਹਾ ਨਾਰੀ ਹੈ ਨਾ, ਉਹਨਾਂ ਦੀ ਮਹਿਮਾ ਧਾਰਨ ਸੁਣ ਕੇ ਤੂੰ ਆਪਣੇ ਕੀ ਹਿਰਦੇ ਚ ਧਾਰਨ ਕਰਨੀ ਸੀ।
ਗੁਰ ਮਹਿਮਾ ਹਮ ਵੀ ਨਾ ਜਾਣੈ ਤੂੰ ਕੈਸੇ ਤੂੰ ਨਿਕਟ ਬਖਾਨੈ।
ਗੁਰੂ ਸਾਹਿਬ ਦੀ ਮਹਿਮਾ ਤਾਂ ਸਾਡੇ ਕੋਲੋਂ ਨੀ ਪੂਰੀ ਜਾਣੀ ਗਈ, ਤੂੰ ਤਾਂ ਕੀ ਜਾਣਨੀ ਸੀ, ਉਹਨਾਂ ਦੀ ਮਹਿਮਾ ਤਾਂ ਸਾਡੇ ਕੋਲੋਂ ਨੀ ਜਾਣੀ ਗਈ। ਉਹਨਾਂ ਬਾਰੇ ਤਾਂ ਕਹਿੰਦੇ ਮਹਿਮਾ ਨਾ ਜਾਣੈ ਵੇਦ, ਵੇਦ ਵੀ ਜਿਨ੍ਹਾਂ ਦੀ ਮਹਿਮਾ ਨੀ ਜਾਣਦੇ, ਵੇਦ ਸ਼ਾਸਤਰ ਧਰਮ ਗ੍ਰੰਥ ਵੀ ਜਿਨ੍ਹਾਂ ਦੀ ਮਹਿਮਾ ਨੀ ਜਾਣਦੇ, ਉਹ ਵੀ ਕਹਿੰਦੇ ਨੇ ਅੰਤ ਨਾ ਸਿਫਤੇ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਅੰਤ ਹੀ ਕੋਈ ਨੀ, ਉਹਨਾਂ ਦੀ ਸਿਫਤ ਦਾ ਹੀ ਅੰਤ ਕੋਈ ਨੀ, ਉਹ ਬੇਅੰਤ ਨੇ। ਭੱਟਾ ਨੇ ਉਹਨਾਂ ਬਾਰੇ ਕਿਹਾ, ਅੰਤ ਨਾ ਪਾਵਤ ਦੇਵ ਸਭੈ ਮੁਨੇਂਦਰ ਮਹਾ ਸ਼ਿਵ ਜੋਗ ਕਰੇ ਹੁਣ ਬੇਦ ਬਿਰੰਚ ਵਿਚਾਰ ਰਹੋ ਹਰ ਜਾਪ ਨਾ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੇ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ। ਭੱਟ ਕਹਿ ਰਹੇ ਨੇ ਅੰਤ ਨ ਪਾਵਤ ਦੇਵ ਸਭੈ ਮੁਨ, ਜਿਨੇ ਮੁਨ ਰਿਸ਼ੀ ਤਪਸਵੀ ਉਹ ਸਭ ਉਹਨਾਂ ਦਾ ਅੰਤ ਨਹੀਂ ਪਾ ਸਕਦੇ, ਅਸੀਂ ਉਹਨਾਂ ਦੀ ਮਹਿਮਾ ਨਹੀਂ ਜਾਣ ਸਕੇ, ਤੇ ਜੇ ਅਸੀਂ ਜਾਣਦੇ ਤੇ ਤੈਨੂੰ ਦੱਸਦੇ ਨਾ, ਤੈਨੂੰ ਕਹਿ ਕੇ ਸੁਣਾਉਂਦੇ, ਉਹਨਾਂ ਦੀ ਮਹਿਮਾ ਤਾਂ ਅਸੀਂ ਵੀ ਪੂਰਨ ਤੌਰ ਤੇ ਨਹੀਂ ਜਾਣ ਸਕੇ।
ਕਯੋ ਸ਼ਾ ਹਿੰਦੂ ਤਨ ਸੋਏ ਕੈਨੀ ਬਣੇ ਨਾ ਮਹਿਮਾ ਜੋਏ।
ਬਾਦਸ਼ਾਹ ਸੁਣ ਕੇ ਕਹਿੰਦਾ ਹੈ, ਸਾਈ ਜੀ ਉਹ ਤਾਂ ਹਿੰਦੂ ਸਨ, ਕਿਉਂਕਿ ਇਹ ਸਿੱਖਾਂ ਨੂੰ ਵੀ ਹਿੰਦੂ ਹੀ ਕਹਿ ਕੇ ਬੁਲਾਉਂਦੇ ਸੀ। ਕਹਿੰਦਾ ਜੀ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਤਾਂ ਹਿੰਦੂਆਂ ਦਾ ਤਨ ਸੀ, ਤੇ ਹਿੰਦੂ ਤਨ ਹੋਣ ਕਰਕੇ ਤੁਸੀਂ ਮੁਸਲਮਾਨ ਹੋ, ਮੁਸਲਮਾਨ ਨੂੰ ਨਹੀਂ ਚਾਹੀਦਾ ਕਿਸੇ ਹਿੰਦੂ ਦੀ ਤਾਰੀਫ ਕਰੇ, ਤੁਸੀਂ ਮੁਸਲਮਾਨ ਹੋ, ਮੁਸਲਮਾਨਾਂ ਦੇ ਵਿੱਚ ਮਹਾਨ ਪੀਰ ਹੋ, ਤੇ ਉਹਨਾਂ ਦਾ ਤਨ ਹਿੰਦੂਆਂ ਦਾ ਹੈ।
ਤੁਰਕਨ ਮਤ ਮੈਂ ਦੋਸ਼ ਗਨਨ ਤੇ ਅਸਤਰੀ ਕਿਉਂ ਆਪ ਕਰਨ ਤੇ,
ਉਹਨਾਂ ਦੇ ਮਤ ਵਿੱਚ ਇਸ ਗੱਲ ਦਾ ਬੜਾ ਦੋਸ਼ ਗਿਣਿਆ ਜਾਂਦਾ ਕਿ ਇੱਕ ਮੁਸਲਮਾਨ ਕਿਸੇ ਹਿੰਦੂ ਦੀ ਤਾਰੀਫ ਨਾ ਕਰੇ। ਤੇ ਤੁਸੀਂ ਮੁਸਲਮਾਨ ਪੀਰ ਹੋ, ਤੁਸੀਂ ਤਾਂ ਸਾਨੂੰ ਪੂਰਨੇ ਪਾਉਣੇ ਨੇ, ਜੇ ਤੁਸੀਂ ਤਾਰੀਫ ਕਰੋਗੇ ਤੇ ਅਸੀਂ ਕੀ ਕਰਾਂਗੇ, ਤੁਸੀਂ ਜੋ ਕਰਨਾ ਉਹ ਅਸੀਂ ਕਰਨਾ ਹੈ, ਤੇ ਜੇ ਤੁਸੀਂ ਗਲਤ ਕੰਮ ਕਰੋਗੇ ਤੇ ਸਾਨੂੰ ਵੀ ਤੁਹਾਨੂੰ ਵੇਖ ਕੇ ਹੀ ਕਰਨੇ ਪੈਣਗੇ ਨਾ। ਤੁਸੀਂ ਮੁਸਲਮਾਨ ਹੋ, ਇੱਕ ਮੁਸਲਮਾਨ ਹੋਣ ਦੇ ਬਾਵਜੂਦ ਤੁਸੀਂ ਇੱਕ ਹਿੰਦੂ ਦੀ ਤਾਰੀਫ ਕਰ ਰਹੇ ਹੋ ਕਿਉਂ? ਇਤਨੀ ਮਹਿਮਾ ਤੁਸੀਂ ਇੱਕ ਹਿੰਦੂ ਦੀ ਕਿਉਂ ਕਰ ਰਹੇ ਹੋ?
ਬੌਰ ਪੀਰ ਕੈ ਸ਼ਾਲ ਖੀਜੈ ਮਹਿਮਾ ਕੋ ਕਾਰਨ ਸੁਣ ਲੀਜੈ।
ਸਾਈਂ ਮੀਆਂ ਮੀਰ ਜੀ ਬੋਲੇ, ਕਹਿੰਦੇ ਬਾਦਸ਼ਾਹ ਸੁਣ ਲੈ, ਅਸੀਂ ਉਹਨਾਂ ਦੀ ਤਾਰੀਫ ਕਿਉਂ ਕਰਦੇ ਹਾਂ? ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦੀ ਤਾਰੀਫ ਅਸੀਂ ਕਿਉਂ ਕਰਦੇ ਹਾਂ? ਉਹ ਵੀ ਹੁਣ ਤੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲੈ।
ਹਮ ਸਭ ਪੀਰ ਜਾਤ ਦਰਗਾਹ ਸਭ ਕੀ ਬਾਤ ਹੋਤ ਇਨ ਪਾ।
ਮੇਰੇ ਵਰਗੇ ਜਿੰਨੇ ਪੀਰ ਨੇ, ਮੈਂ ਕੱਲਾ ਨਹੀਂ ਬਾਦਸ਼ਾਹ, ਮੇਰੇ ਵਰਗੇ ਸੈਂਕੜੇ ਮੁਸਲਮਾਨ ਪੀਰ, ਇੱਥੋਂ ਤੱਕ ਕਿ ਹਜ਼ਰਤ ਮੁਹੰਮਦ ਜੀ ਵੀ ਖੁਦ, ਉਨ੍ਹਾਂ ਜੈਸੇ ਵੀ ਪੀਰ ਪੈਗੰਬਰ, ਉਹ ਸਾਰੇ ਜਦੋਂ ਸੱਚਖੰਡ ਜਾਂਦੇ ਨੇ ਨਾ, ਪਰਮੇਸ਼ਰ ਦੀ ਖੁਦਾ ਦੀ ਦਰਗਾਹ ਚ ਜਾਂਦੇ ਨੇ, ਤੇ ਖੁਦਾ ਦੀ ਦਰਗਾਹ ਦਾ ਜਿਹੜਾ ਦਰਵਾਜ਼ਾ ਹੁੰਦਾ ਉੱਥੇ ਲੈਣਾ ਲਾ ਕੇ ਖਲੋ ਜਾਂਦੇ ਨੇ, ਉੱਥੇ ਕਤਾਰਾਂ ਚ ਖਲੋ ਜਾਂਦੇ ਨੇ। ਕਿਸੇ ਨੂੰ ਇਜਾਜ਼ਤ ਨਹੀਂ ਹੁੰਦੀ ਕਿ ਖੁਦਾ ਦੇ ਉਸ ਦਰਵਾਜ਼ੇ ਦੇ ਅੰਦਰ ਕੋਈ ਜਾ ਸਕੇ, ਬਾਹਰ ਹੀ ਖਲੋਂਦੇ ਨੇ ਸਾਰੇ। ਮੇਰੇ ਜੈਸੇ ਜਿੰਨੇ ਪੀਰ ਨੇ ਉਹ ਸਾਰੇ ਬਾਹਰ ਖਲੋ ਜਾਂਦੇ ਨੇ, ਤੇ ਸਾਡੀ ਸਾਰਿਆਂ ਦੀ ਜਿਹੜੀ ਗੱਲਬਾਤ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨਾਲ ਹੀ ਹੁੰਦੀ ਹੈ, ਉੱਥੇ ਉਨ੍ਹਾਂ ਨਾਲ ਹੀ ਸਾਡੀ ਸਾਰਿਆਂ ਦੀ ਬਾਤ ਹੁੰਦੀ ਹੈ।
ਅੰਤਹਿਪੁਰ ਤੇ ਨਿਕਸੈ ਬਾਹਰ ਸਭ ਕੋ ਦਰਸ਼ਨ ਦੇ ਕਰ ਜ਼ਾਹਰ।
ਸਾਰੇ ਪੀਰ ਦਰਗਾਹ ਦੇ ਬਾਹਰ ਖਲੋ ਜਾਂਦੇ ਆ, ਖੁਦਾ ਦੀ ਦਰਗਾਹ ਦੇ ਬਾਹਰ, ਤੇ ਉਹ ਜਿਹੜਾ ਦਰਵਾਜ਼ਾ ਹੈ ਨਾ, ਵੱਡਾ ਦਰਵਾਜ਼ਾ ਖੁਦਾ ਦੀ ਦਰਗਾਹ ਦਾ, ਉਹ ਦਰਵਾਜ਼ਾ ਖੋਲ ਕੇ ਅੰਦਰੋਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੀ ਬਾਹਰ ਆਉਂਦੇ ਨੇ। ਉਹ ਸਾਨੂੰ ਬਾਹਰ ਆ ਕੇ ਪੁੱਛਦੇ ਨੇ, ਭਾਈ ਦੱਸੋ ਤੁਹਾਨੂੰ ਕੀ ਤਕਲੀਫ ਹੈ, ਕੀ ਸਮੱਸਿਆ ਹੈ। ਅਸੀਂ ਆਪਣੀਆਂ ਸਮੱਸਿਆਵਾਂ ਉਹਨਾਂ ਨੂੰ ਦੱਸਦੇ ਹਾਂ, ਉਹ ਸੁਣ ਕੇ ਅੰਦਰ ਜਾਂਦੇ ਨੇ ਫਿਰ ਦਰਵਾਜ਼ਾ ਬੰਦ ਕਰਕੇ। ਸਾਡੀ ਪਹੁੰਚ ਸਿਰਫ ਇਹਨਾਂ ਤੱਕ ਹੁੰਦੀ ਹੈ, ਉਸ ਅੰਤਹਿਪੁਰ ਮਹਿਲ ਦੇ ਵਿੱਚ, ਖੁਦਾ ਦੀ ਜਿਹੜੀ ਦਰਗਾਹ ਹੈ, ਮਹਿਲ ਹੈ, ਉਹਦੇ ਵਿੱਚੋਂ ਇਹੀ ਬਾਹਰ ਆਉਂਦੇ ਨੇ, ਇਹਨਾਂ ਦੇ ਹੀ ਸਾਨੂੰ ਜ਼ਾਹਰ ਦਰਸ਼ਨ ਹੁੰਦੇ ਨੇ।
ਇਨ ਸੋ ਪੀਰਨ ਮੇਲਾ ਹੋਏ ਅਪਰਕੀਨ ਤਹਿਕੀਕ ਨਾ ਕੋਏ।
ਜਿੰਨੇ ਪੀਰ ਨੇ ਉਹਨਾਂ ਸਾਰੇ ਪੀਰਾਂ ਦਾ ਮੇਲ ਮਿਲਾਪ ਸਿਰਫ ਇਹਨਾਂ ਨਾਲ ਹੀ ਹੁੰਦਾ, ਗੁਰੂ ਅਰਜਨ ਸਾਹਿਬ ਨਾਲ, ਗੁਰੂ ਹਰਗੋਬਿੰਦ ਸਾਹਿਬ ਨਾਲ, ਇਹਨਾਂ ਨਾਲ ਹੀ ਮੇਲ ਮਿਲਾਪ ਹੁੰਦਾ, ਹੋਰ ਉੱਥੇ ਕਿਸੇ ਦੂਜੇ ਦੀ ਤਹਿਕੀਕ ਨਹੀਂ ਹੁੰਦੀ।
ਸਭ ਜਾਣਤ ਬੇ ਮਿਲ ਤਿਸ ਠੋਰ ਇਹ ਖੁਦਾਏ ਕਿਆ ਅੰਤਰ ਹੋਰ।
ਜਿੰਨੇ ਪੀਰ ਨੇ ਸਾਰੇ ਮਿਲ ਕੇ ਇਹ ਜਾਣਦੇ ਨੇ ਕਿ ਇਹੀ ਖੁਦਾ ਨੇ ਜਾਂ ਖੁਦਾ ਅੰਦਰ ਕੋਈ ਹੋਰ ਹੈ, ਸਾਨੂੰ ਨਹੀਂ ਪਤਾ। ਹੋ ਸਕਦਾ ਇਹੀ ਖੁਦਾ ਨੇ ਜਾਂ ਕੋਈ ਅੰਦਰ ਦੂਸਰਾ ਖੁਦਾ ਹੈ, ਇਹ ਸਾਨੂੰ ਨਹੀਂ ਪਤਾ, ਕਿਉਂਕਿ ਦਰਵਾਜ਼ਾ ਖੋਲ ਕੇ ਇਹੀ ਬਾਹਰ ਆਉਂਦੇ ਨੇ, ਇਹੀ ਸਾਡੀ ਫਰਿਆਦ ਸੁਣਦੇ ਨੇ, ਅੰਦਰ ਜਾਂਦੇ ਨੇ ਫਿਰ ਬਾਹਰ ਆਉਂਦੇ ਨੇ। ਅੰਦਰ ਖੁਦਾ ਕੋਈ ਵੱਖਰਾ ਹੈ ਜਾਂ ਇਹੀ ਖੁਦਾ ਨੇ, ਇਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ।
ਸ਼੍ਰੀ ਨਾਨਕ ਗਾਦੀ ਜੋ ਪਾਵੇ ਸੋ ਸਰੂਪ ਤੇ ਨਦਰੀ ਆਵੇ।
ਜਿਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਪ੍ਰਾਪਤ ਹੁੰਦੀ ਹੈ, ਜਿਹੜਾ ਗੁਰਤਾ ਗੱਦੀ ਦਾ ਮਾਲਕ ਹੁੰਦਾ ਉਸ ਸਮੇਂ, ਉਹੀ ਸਾਨੂੰ ਉਸ ਜਗ੍ਹਾ ਤੇ ਖੁਦਾ ਦੀ ਦਰਗਾਹ ਦੇ ਦਰਵਾਜ਼ੇ ਤੇ ਉਹੀ ਨਜ਼ਰ ਆਉਂਦਾ। ਉਹ ਗੁਰੂ ਅੰਗਦ ਸਾਹਿਬ ਸੀ, ਚਾਹੇ ਗੁਰੂ ਅਮਰਦਾਸ ਜੀ ਤੇ ਚਾਹੇ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ, ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੁੰਦੇ ਨੇ, ਉਹੀ ਉਸ ਖੁਦਾ ਦੇ ਦਰਵਾਜ਼ੇ ਤੇ ਸਾਨੂੰ ਨਜ਼ਰ ਆਉਂਦੇ ਨੇ। ਉਹਨਾਂ ਤੋਂ ਬਿਨਾਂ ਸਾਨੂੰ ਹੋਰ ਕੋਈ ਦੂਜਾ ਖੁਦਾ ਨਹੀਂ ਦਿਸਦਾ। ਇਸ ਕਰਕੇ ਬਾਦਸ਼ਾਹ ਅਸੀਂ ਤਾਂ ਕਹਿੰਦੇ ਹਾਂ ਇਹੀ ਖੁਦਾ ਆਪ ਹੀ ਖੁਦਾ ਹਨ, ਇਹਨਾਂ ਤੋਂ ਵੱਖਰਾ ਹੋਰ ਕੋਈ ਖੁਦਾ ਹੈ ਹੀ ਨਹੀਂ, ਇਹ ਆਪ ਹੀ ਖੁਦਾ ਹਨ।
ਜੇ ਮਿਸਿਆ ਇਹ ਕਹੇ ਨਾ ਜਾਣੈ ਬੂਝੋ ਅਪਰ ਪੀਰ ਜੋ ਜਾਣੈ।
ਬਾਦਸ਼ਾਹ ਜੇ ਮੇਰੀ ਕਈ ਗੱਲ ਤੇ ਤੈਨੂੰ ਨਿਸ਼ਚਾ ਨੀ ਨਾ ਆਉਂਦਾ ਤੇ ਜਿਹੜੇ ਹੋਰ ਮੁਸਲਮਾਨ ਪੀਰ ਨੇ ਉਹਨਾਂ ਨੂੰ ਸੱਦ ਕੇ ਪੁੱਛ ਲੈ, ਉਹ ਵੀ ਇਹੀ ਕਹਿਣਗੇ, ਉਹ ਵੀ ਇਹੀ ਦੱਸਣਗੇ ਕਿ ਉਥੇ ਸਿਰਫ ਤਾਂ ਸਿਰਫ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦੇ ਹੀ ਦਰਸ਼ਨ ਹੁੰਦੇ ਨੇ, ਉਹੀ ਸਾਡੀ ਫਰਿਆਦਾਂ ਸੁਣਦੇ ਨੇ, ਉਹੀ ਸਾਡੀਆਂ ਬੇਨਤੀਆਂ ਸੁਣਦੇ ਨੇ। ਇਸ ਕਰਕੇ ਜੇ ਮੇਰੇ ਤੇ ਯਕੀਨ ਨਹੀਂ ਤੇ ਕਿਸੇ ਹੋਰ ਪੀਰ ਨੂੰ ਬੁਲਾ ਕੇ ਪੁੱਛ ਲੈ, ਜਾਣ ਲੈ।
ਸੁਣ ਕੇ ਜਬ ਲਿਓ ਕਿਉਂ ਨਾ ਪੀਰ ਜੀ ਆਗੇ ਕਹਿਓ।
ਪੀਰ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਬੋਲਿਆ, ਕਹਿੰਦਾ ਪੀਰ ਜੀ ਇਹ ਗੱਲ ਤੁਸੀਂ ਪਹਿਲਾਂ ਮੈਨੂੰ ਕਿਉਂ ਨਹੀਂ ਦੱਸੀ? ਲਾਹੌਰ ਮੈਂ ਆਇਆ ਸੀ ਉਦੋਂ ਤੁਹਾਡੇ ਨਾਲ ਉੱਥੇ ਵੀ ਮੇਲ ਹੋਇਆ ਤੇ ਤੁਸੀਂ ਮੈਨੂੰ ਇਹ ਗੱਲ ਗੁਰੂ ਘਰ ਦੀ ਮਹਿਮਾ ਦੀ ਪਹਿਲਾਂ ਕਿਉਂ ਨਹੀਂ ਦੱਸੀ?
ਅਦਬ ਰੱਖ ਕਰ ਬੰਦ ਖਲਾਸੇ ਲੇਤ ਅਸੀਸ ਤੈਨੂੰ ਕੇ ਪਾਸੇ।
ਮੈਨੂੰ ਇਹ ਮਹਿਮਾ ਦੱਸ ਦਿੰਦੇ ਤੇ ਮੈਂ ਅਦਬ ਧਾਰਨ ਕਰਕੇ ਗੁਰੂ ਅਰਜਨ ਸਾਹਿਬ ਨੂੰ ਬੰਦ ਖਲਾਸੀ ਕਰ ਦੇਣੀ ਸੀ ਉਥੋਂ, ਉਸ ਕੈਦ ਖਾਨੇ ਚੋ, ਚੰਦੂ ਦੇ ਕੈਦ ਖਾਨੇ ਚੋ ਉਹਨਾਂ ਨੂੰ ਮੈਂ ਉਥੋਂ ਛੁਡਾ ਲੈਣਾ ਸੀ। ਜੇ ਤੁਸੀਂ ਇਹ ਮਹਿਮਾ ਮੈਨੂੰ ਪਹਿਲਾਂ ਦੱਸੀ ਹੁੰਦੀ ਤੇ ਮੈਂ ਇਹ ਗੁਨਾਹ ਹੋਣ ਨਹੀਂ ਸੀ ਦੇਣਾ।
ਸੁਣ ਤੇ ਪੀਰ ਉੱਤਰ ਦੀਏ ਐਸੇ ਗੁਰ ਅਛਤ ਹਮ ਕਹਿਤ ਨਾ ਕਹਤੇ।
ਪੀਰ ਜੀ ਬੋਲੇ, ਕਹਿੰਦੇ ਬਾਦਸ਼ਾਹ ਤੈਨੂੰ ਮਹਿਮਾ ਤਾਂ ਉਦੋਂ ਹੀ ਦੱਸ ਦਿੰਦੇ ਸਤਿਗੁਰਾਂ ਦੀ, ਪਰ ਉਹਨਾਂ ਦਾ ਹੁਕਮ ਸੀ, ਉਹਨਾਂ ਨੇ ਸਾਨੂੰ ਦੱਸਣ ਨਹੀਂ ਦਿੱਤੀ। ਉਹਨਾਂ ਦਾ ਹੁਕਮ ਸੀ, ਉਹਨਾਂ ਨੇ ਸਾਨੂੰ ਰੋਕਿਆ ਸੀ। ਜਦੋਂ ਮੈਂ ਕਿਹਾ ਨਾ ਮੈਨੂੰ ਹੁਕਮ ਕਰੋ ਮੈਂ ਬਾਦਸ਼ਾਹ ਨੂੰ ਜਾ ਕੇ ਕਹਾਂ, ਤੇ ਮੈਨੂੰ ਉਹਨਾਂ ਨੇ ਜਵਾਬ ਦਿੱਤਾ, ਕਿਆ ਹੁਆ ਤਨ ਜਲ ਰਹਾ ਮਨ ਸ਼ਾਂਤ ਹੈ ਹਰੀ ਰਾਮ ਸੇ। ਪੀਰ ਜੀ ਕੀ ਹੋਇਆ ਜੇ ਤਨ ਜਲ ਰਿਹਾ ਸੜ ਰਿਹਾ? ਸਾਡਾ ਮਨ ਤਾਂ ਪਰਮੇਸ਼ਰ ਦੇ ਨਾਮ ਨਾਲ ਠੰਡਾ ਠਾਰ ਤੇ ਸ਼ੀਤਲ ਹੋ ਰਿਹਾ, ਉਹ ਤਾਂ ਨੀ ਨਾ ਜਲ ਰਿਹਾ। ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਸਾਨੂੰ ਵਰਜਿਆ ਹੋਇਆ ਸੀ, ਸਾਨੂੰ ਰੋਕਿਆ ਹੋਇਆ ਸੀ।
ਜਬ ਮੁਰਾਦ ਤਿੰਨ ਹਾਸਲ ਹੋਏ ਦੇਖ ਭੁਲੇ ਹਮ ਪੁਨ ਸੁਧ ਦੇ।
ਉਹਨਾਂ ਦੀ ਮੁਰਾਦ ਹਾਸਲ ਹੋਈ ਤੇ ਵੇਖ ਕੇ ਅਸੀਂ ਸਾਰੇ ਭੁੱਲੇ ਹੋਏ, ਸਾਨੂੰ ਬਾਅਦ ਵਿਚ ਸਾਰੀ ਸੁਧ ਹੋਈ।
ਸਭ ਪਰ ਆਇਸ ਗੁਰੂ ਉਚਾਰੀ ਆਏ ਨਾ ਕੋ ਹਮ ਖੇਲ ਮਜਾਰੇ।
ਉਹਨਾਂ ਨੇ ਸਾਰਿਆਂ ਨੂੰ ਆਗਿਆ ਦੇ ਦਿੱਤੀ ਸੀ, ਜਿੰਨੇ ਪੀਰ ਜਿੰਨੇ ਮਹਾਂਪੁਰਖ ਜਿੰਨੀਆਂ ਸ਼ਕਤੀਆਂ ਆਈਆਂ ਸੀ ਉਹਨਾਂ ਕੋਲ ਸਭ ਨੂੰ ਹੁਕਮ ਕਰ ਦਿੱਤਾ ਸੀ ਗੁਰੂ ਅਰਜਨ ਸਾਹਿਬ ਨੇ ਕਿ ਇਹ ਸਾਰੀ ਖੇਡ ਸਾਡੀ ਆਪਣੀ ਹੈ, ਸਾਡੀ ਇਸ ਖੇਡ ਵਿਚ ਕੋਈ ਦੂਜਾ ਨਾ ਆਵੇ।
ਹੁਕਮ ਦਿਓ ਵਿਦ ਸ਼ਿਵ ਕੋ ਐਸੇ ਖੇਲ ਵਿਖੇ ਤੁਮ ਆਓ ਨਾ ਕਹਤੇ।
ਬ੍ਰਹਮਾ ਨੂੰ ਸ਼ਿਵ ਜੀ ਨੂੰ ਮਹੇਸ਼ ਨੂੰ ਵੀ ਹੁਕਮ ਕਰ ਦਿੱਤਾ ਕਿ ਸਾਡੀ ਖੇਡ ਵਿਚ ਕਿਸੇ ਨੇ ਨਹੀਂ ਆਉਣਾ।
ਹਮਨੇ ਹੀ ਖੇਲ ਪਸਾਰੀ ਕੋ ਕੋ ਸੁਧ ਕਰੇ ਨਾ ਸ਼ਕਤ ਜੇ ਭਾਰੇ।
ਉਹਨਾਂ ਆਖਿਆ ਇਹ ਸਾਰੀ ਖੇਲ ਸਾਡੀ ਪਸਾਰੀ ਹੋਈ ਹੈ, ਇਸ ਕਰਕੇ ਕੋਈ ਦੇਵਤਾ ਆ ਕੇ ਆਪਣੀ ਸ਼ਕਤੀ ਨਾ ਵਿਖਾਵੇ, ਜੇ ਕਰਾਮਾਤੀ ਆਪਣੀ ਕਰਾਮਾਤ ਨਾ ਵਿਖਾਵੇ।
ਜੇ ਨਵਨਾਥ ਸਿੱਧ ਚੌਰਾਸੀ ਪੀਰ ਫਕੀਰ ਸਭੀ ਮਿਲ ਸੰਨਿਆਸੀ।
ਨੌ ਨਾਥ ਚੁਰਾਸੀ ਸਿੱਧ ਫਕੀਰ ਸਤੀ ਸੰਨਿਆਸੀ ਸਨ।
ਹੁਕਮ ਤਰਾਸਤੇ ਹੱਥ ਸਮਦਾਏ ਨਹੀਂ ਸ਼ਕਤ ਕੋ ਲਾਵਨੇ ਆਏ।
ਸਭ ਗੁਰੂ ਅਰਜਨ ਸਾਹਿਬ ਦੇ ਹੁਕਮ ਨਾਲ ਹਟ ਗਏ, ਕਿਸੇ ਨੇ ਆ ਕੇ ਆਪਣੀ ਕੋਈ ਸ਼ਕਤੀ ਨਹੀਂ ਵਿਖਾਈ।
ਸ਼੍ਰੀ ਅਰਜਨ ਸਭ ਵਿਦ ਸਮਰੱਥ ਲੱਖੋਂ ਕਾਨੀ ਦਾਨ ਹੱਥ।
ਇਹ ਬਾਦਸ਼ਾਹ ਗੁਰੂ ਅਰਜਨ ਸਾਹਿਬ ਸਰਵ ਕਲਾ ਕਲਾ ਸਮਰੱਥ ਨੇ, ਉਹਨਾਂ ਦੇ ਸੱਜੇ ਹੱਥ ਵਿਚ ਲੱਖਾਂ ਕਰਾਮਾਤਾਂ ਦੀਆਂ ਕਾਨੀਆਂ ਨੇ। ਲੱਖਾਂ ਕਾਨੀਆਂ ਹੁੰਦੀਆਂ ਨੇ ਨਾ, ਮੁਸਲਮਾਨ ਕਹਿੰਦੇ ਨੇ ਕਰਾਮਾਤਾਂ ਦੀਆਂ ਕਾਨੀਆਂ। ਆਪਾਂ 18 ਸਿੱਧੀਆਂ 84 18 ਸਿੱਧੀਆਂ 9 ਨਿੱਧੀਆਂ ਕਹਿੰਦੇ ਨੇ, ਉਹ ਕਾਨੀਆਂ ਕਹਿੰਦੇ ਨੇ। ਉਹ ਕਹਿੰਦੇ ਗੁਰੂ ਅਰਜਨ ਸਾਹਿਬ ਦੇ ਸੱਜੇ ਹੱਥ ਵਿਚ ਲੱਖਾਂ ਕਰਾਮਾਤਾਂ ਦੀਆਂ ਕਾਨੀਆਂ ਹਨ।
ਬਾਵਨ ਵਿਖੇ ਸੋ ਤਰਤ ਕਰੋੜਾਂ,
ਖੱਬੇ ਹੱਥ ਵਿਚ ਕਰੋੜਾਂ ਕਾਨੀਆਂ ਨੇ ਕਰਾਮਾਤਾਂ ਦੀਆਂ।
ਜੇ ਕਰ ਇਕ ਕਾਨੀ ਕਬ ਛੋੜੈ,
ਜੇ ਕਿਤੇ ਗੁਰੂ ਸਾਹਿਬ ਇਕ ਕਾਨੀ ਵੀ ਆਪਣੇ ਹੱਥ ਤੋਂ ਛੱਡ ਦਿੰਦੇ।
ਨਹੀਂ ਸ਼ਾਹ ਨੈ ਪ੍ਰਜਾ ਰਹੰਤੇ ਗਗਨ ਨਾ ਅਵਨੀ ਕਿਤੋਂ ਨਾ
ਸੰਤੇ ਕਾਨੀ ਵੀ ਕਰਾਮਾਤ ਵੀ ਛੱਡ ਦਿੰਦੇ ਗੁਰੂ ਸਾਹਿਬ ਤੇ ਨਾ ਸ਼ਾਹ ਨਜ਼ਰ ਆਉਣਾ ਸੀ ਨਾ ਪਰਜਾ ਨਜ਼ਰ ਆਉਣੀ ਸੀ ਨਾ ਆਕਾਸ਼ ਨਾ ਚੰਦਰਮਾ ਨਾ ਧਰਤੀ ਕੁਝ ਵੀ ਨਹੀਂ ਸੀ ਰਹਿਣਾ ਸਭ ਕੁਝ ਖਾਕ ਹੋ ਜਾਣਾ ਸੀ
ਸਭ ਮਰਦਨ ਕਰ ਗਰਦ ਉਡੰਤੇ
ਸਭ ਨੂੰ ਮਰਦਨ ਕਰਕੇ ਗਰਦ ਵਿਚ ਉਡਾ ਕੇ ਰੱਖ ਦਿੰਦੇ ਸਤਿਗੁਰੂ ਜੀ
ਉਹ ਬਲ ਕਰ ਮੈਂ ਅਗਰ ਟਿਕੰਤੇ
ਬਲ ਵਾਲਾ ਉਹਨਾਂ ਦੇ ਸਾਹਮਣੇ ਟਿਕ ਨਾ ਸਕਦਾ
ਕਰਨ ਪ੍ਰੰਤ ਉਤੋ ਤਿੰਨ ਤੈਸੇ
ਉਹ ਇਹੋ ਜਿਹਾ ਕਰ ਸਕਦੇ ਸੀ ਕੰਮ ਪਰ ਉਹਨਾਂ ਕੀਤਾ ਨਹੀਂ
ਬਲ ਹੋਤੇ ਨਿਬਲ
ਬਲ ਹੁੰਦਿਆਂ ਹੋਇਆ ਵੀ ਨਿਮਾਣੇ ਬਣ ਗਏ ਕਾਣ ਹੁੰਦਿਆਂ ਹੋਇਆ ਵੀ ਨਿਤਾਣੇ ਬਣ ਗਏ
ਔਰ ਅਭਿਸ਼ੇਕਤਾ ਇਹ ਤਿੰਨ ਖੇਰੀ ਔਰ ਉਥਾਨ ਨਾ ਕਰੇ ਕਿਸ ਬੇਰੇ
ਉਹਨਾਂ ਦੇ ਹਿਰਦੇ ਦੀ ਵਿਸ਼ੇਸ਼ਤਾ ਸੀ ਉਹਨਾਂ ਨੇ ਆਪਣੇ ਹਿਰਦੇ ਚ ਕੋਈ ਫੁਰਨਾ ਪੈਦਾ ਹੋਣ ਹੀ ਨਹੀਂ ਦਿੱਤਾ
ਸਹਿਜ ਬ੍ਰਿਤੀ ਤੇ ਨਿਤ ਸਿਰ ਸੀਤਲ
ਔਰ ਸਹਿਜ ਬ੍ਰਿਤੀ ਨਾਲ ਉਹਨਾਂ ਦਾ ਚਿੱਤ ਨਿਤ ਹੀ ਸ਼ੀਤਲ ਹੈ
ਮਗਨ ਸਦਾ ਆਤਮ ਰਸ ਸੀਤਲ
ਆਤਮਾ ਦੇ ਰਸ ਦੇ ਤਲ ਦੇ ਵਿਚ ਮਗਨ ਰਹਿੰਦੇ ਹਨ
ਜੀਵਨ ਮੁਕਤ ਅਵਸਥਾ ਝੂਲਤ
ਮੁਕਤ ਅਵਸਥਾ ਦੇ ਵਿਚ ਝੂਲਦੇ ਰਹਿੰਦੇ ਨੇ ਗੁਰੂ ਅਰਜਨ ਸਾਹਿਬ
ਬ੍ਰਿਤੀ ਇਕ ਰਸ ਕਬੂ ਨਾ ਭੁਲਤ
ਰਸ ਬ੍ਰਿਤੀ ਰਹਿੰਦੀ ਕਦੇ ਉਹ ਆਤਮਾ ਦਾ ਰਸ ਨਹੀਂ ਭੁੱਲਦੇ
ਦੁੱਖ ਜਮ ਨਿਕਸੇ ਹੋਏ ਦੁੱਖ ਖਾਨ ਸੋ ਸੁਖ ਰੋਗ ਦਇਆ ਕੀ ਮਾਨ
ਦੁੱਖ ਤਾਂ ਨਿਕਲੇ ਜੇ ਦੁੱਖ ਅੰਦਰ ਹੋਵੇ ਉਹ ਤਾਂ ਹੈ ਨੀ ਸੁੱਖਾਂ ਦਾ ਪ੍ਰਕਾਸ਼ ਉਹਨਾਂ ਅੰਦਰ ਤਾਂ ਸਦਾ ਸੁੱਖ ਹੀ ਸੁੱਖ ਸਨ ਤੇ ਦਇਆ ਦੀ ਬਾਣ ਹੈ
ਪ੍ਰਾਣ ਤਿਆਗ ਕਰ ਰਾਵੀ ਤੀਰ ਚੰਦਨ ਚਿਖਾ ਜਲਾਏ ਸਰੀਰ
ਰਾਵੀ ਦੇ ਦਰਿਆ ਕੰਢੇ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ ਨੇ ਸਰੀਰ ਤਿਆਗਿਆ ਹੈ
ਬਹੁ ਸੰਗਤ ਮਿਲ ਵੀ ਤਿਸ ਛਾਏ ਕਣ ਕੀ ਸਭ ਫੁੱਲਨ ਵਰਖਾਏ
ਸਾਰੀਆਂ ਸੰਗਤਾਂ ਨੇ ਉੱਥੇ ਮਿਲ ਕੇ ਫੁੱਲਾਂ ਦੀ ਵਰਖਾ ਕੀਤੀ
ਅਤਰ ਅਮੀਰਨ ਅਲਤਾ ਡਾਲ ਲਾਪੁਰ ਪੂਰਨ ਫਾਤਿਸ ਕਾਰ
ਅਮੀਰ ਹੋਰ ਬਹੁਤ ਸਾਰੀਆਂ ਸੁਗੰਧੀ ਵਾਲੀਆਂ ਵਸਤੂਆਂ ਦਾ ਉਸ ਜਗ੍ਹਾ ਤੇ ਚਰਚਨ ਕੀਤਾ ਸਾਰੇ ਲਾਹੌਰ ਦੀਆਂ ਸੰਗਤਾਂ ਰਾਵੀ ਦਰਿਆ ਤੇ ਇਕੱਠੀਆਂ ਹੋਈਆਂ
ਕੀਰਤਨ ਬਹੁਤ ਪਇਓ ਤਿਸ ਬਾਨੀ ਥਾਨੀ ਸੁਨਤ ਸ਼ਾਹ ਅਤ ਪਇਓ ਹੈਰਾਨ
ਉਸ ਜਗ੍ਹਾ ਤੇ ਕੀਰਤਨ ਵੀ ਹੋਇਆ ਜਦੋਂ ਸਤਿਗੁਰਾਂ ਨੇ ਸਰੀਰ ਤੇ ਆ ਗਿਆ ਬਾਦਸ਼ਾਹ ਨੇ ਜਦੋਂ ਇਹ ਸਾਰੀ ਗੱਲ ਸੁਣੀ ਸੁਣ ਕੇ ਹੈਰਾਨ ਹੋਇਆ
ਨਹੀਂ ਪੀਰ ਠਿਗ ਬੋਲਿਓ ਗਏ ਕਰ ਬੰਧਨ ਕਰ ਆਵਤ ਭਇਓ
ਬਾਦਸ਼ਾਹ ਕੋਲੋਂ ਬੋਲਿਆ ਨਹੀਂ ਗਿਆ ਫਿਰ ਮੁੜ ਕੇ ਪਤਾ ਲੱਗ ਗਿਆ ਕਿ ਮੇਰੇ ਕੋਲੋਂ ਗੁਨਾਹ ਹੋਇਆ ਅਪਰਾਧ ਹੋਇਆ ਸਤਿਗੁਰਾਂ ਦੇ ਚਰਨਾਂ ਤੇ ਝੁੱਕ ਕੇ ਸਾਈ ਮੀਆਂ ਮੀਰ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਵਾਪਸ ਘਰ ਨੂੰ ਚਲਾ ਗਿਆ
ਪਰ ਉਹ ਚੰਦੂ ਨੇ ਇਹ ਅਪਰਾਧੋ ਮੋਕੋ ਦੋਸ਼
ਸਭ ਚੰਦੂ ਦਾ ਕੰਮ ਹੈ ਚੰਦੂ ਨੇ ਮੈਨੂੰ ਗਲਤ ਪੱਟੀ ਪੜਾਈ ਹੈ ਉਹਨੇ ਮੈਨੂੰ ਗਲਤ ਸਿੱਖਿਆ ਦਿੱਤੀ ਹੈ
ਰਾਖੇ ਚੋਰ ਕਰਤ ਸੋ ਚਾਰੀ ਕੈਤ ਕੋਰ ਮੁਝ ਪ੍ਰਤ ਦੁਰਚਾਰੇ
ਮੈਨੂੰ ਆ ਕੇ ਕਹਿੰਦਾ ਸੀ ਕਿ ਗੁਰੂ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ ਹਰ ਵੇਲੇ ਇਹੋ ਜਿਹੀਆਂ ਚੁਗਲੀਆਂ ਕਰਦਾ ਸੀ ਦੁਰਾਚਾਰੀ
ਕਰਿਓ ਕੁਕਰਮ ਸਕਲ ਏ ਤਾਈ ਮੁਝ ਕੋ ਗੇਰੇ ਦੋਜ਼ਖ ਮਾਏ
ਉਹਦੇ ਕਰਮ ਭੈੜੇ ਕੋ ਕਰਮ ਚੰਦੂ ਨੇ ਕੀਤੇ ਕਰਾਏ ਪਰ ਇਹਦਾ ਫਲ ਮੈਨੂੰ ਨਾ ਕਿਤੇ ਪ੍ਰਾਪਤ ਹੋਵੇ ਕਿਤੇ ਮੈਨੂੰ ਦੋਜ਼ਖਾਂ ਦੀ ਅੱਗ ਚ ਨਾ ਸਾੜਿਆ ਜਾਵੇ
ਨਾਹੇ ਤਾਂ ਅਬ ਤਿਨਕੇ ਸੁਤ ਤੀਰ ਬਖਸ਼ਾਵੋ ਅਪਰਾਧ ਗਈਰ
ਨਹੀਂ ਤਾਂ ਹੁਣ ਵੀ ਸਮਾਂ ਕਿ ਉਹਨਾਂ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਕੋਲੋਂ ਮੈਂ ਇਹ ਅਪਰਾਧ ਬਖਸ਼ਾ ਲਵਾਂ
ਕਰੋ ਪ੍ਰਸੰਨ ਚੰਦੂ ਗੈ ਦਿਓ ਹੱਥ ਜੋਰ ਕਰ ਖਤਾ ਛਿਮੈ
ਉਹਨਾਂ ਨੂੰ ਪ੍ਰਸੰਨ ਕਰਕੇ ਚੰਦੂ ਫੜ ਕੇ ਉਹਨਾਂ ਦੇ ਹਵਾਲੇ ਕਰਦਿਆਂ ਔਰ ਹੱਥ ਜੋੜ ਕੇ ਮੈਂ ਆਪਣੀ ਭੁੱਲ ਬਖਸ਼ਾ ਲਵਾਂ
ਬਿਨ ਅਪਰਾਧ ਹੋਤ ਹੈ ਤਬੈ ਸ੍ਰੀ ਹਰਗੋਬਿੰਦ ਖੁਸ਼ ਹੈ ਜਵੈ
ਜੇ ਗੁਰੂ ਹਰਗੋਬਿੰਦ ਸਾਹਿਬ ਮੇਰੇ ਤੇ ਖੁਸ਼ ਹੋ ਜਾਣ ਤੇ ਮੈਂ ਇਸ ਅਪਰਾਧ ਤੋਂ ਮੁਕਤ ਹੋ ਜਾਵਾਂਗਾ
ਹਿਮ ਵਿਚਾਰ ਕਰ ਤੂਸ਼ਨ ਕੀਨ ਗੁਰਨ ਪ੍ਰਤੀਕਤ ਹੋਏ ਅਧੀਨ
ਕਹਿ ਕੇ ਬਾਦਸ਼ਾਹ ਚੁੱਪ ਕਰ ਗਿਆ ਮਨ ਦੇ ਵਿਚ ਵਿਚਾਰਾਂ ਕਰ ਰਿਹਾ ਔਰ ਉਡੀਕ ਕਰ ਰਿਹਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ
ਆਵੇ ਤੂਰਨ ਚਾਤਿਸ਼ਾ ਗਯੋ ਵਜ਼ੀਰ ਖਾਨ ਅਬ ਪਾਓ
ਵਜ਼ੀਰ ਖਾਂ ਬਾਦਸ਼ਾਹ ਦੇ ਕਹਿਣ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੱਲ ਗਿਆ ਹੋਇਆ بادشاہ نو اڈیق ہے کہ ہن ستگرو جی اتوں چل کے آؤ گے. وزیر خان جویں ستگرو سچے پاتشاہ دے چرنا چ پہنچے ہے, وہ کتھا آپ جی اگلے پرسنگا چ سربن کرو گے.